ਜੁਗੋ ਜੁਗੋ ਤੱਕ ਜਗਤ ਤੱਕ ਦੇ ਮਾਲਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਪਵਿੱਤਰ ਹਜ਼ੂਰੀ ਵਿੱਚ ਮਹਾਂਪੁਰਸ਼ਾਂ ਦੇ ਪਾਵਨ ਪਵਿੱਤਰ ਸਥਾਨ ਤੇ ਗੁਰੂ ਦਰਬਾਰ ਵਿੱਚ ਬੈਠ ਕੇ ਸਤ ਸੰਗਤ ਦੇ ਰੂਪ ਵਿੱਚ ਜੁੜ ਬੈਠੇ ਸਾਧ ਸੰਗਤ ਜੀ ਪੋਹ ਦਾ ਮਹੀਨਾ ਸਮਾਪਤ ਹੋਇਆ ਹੈ ਤੇ ਮਾਘ ਦੇ ਮਹੀਨੇ ਦੀ ਆਰੰਭਤਾ ਹੋਈ ਹੈ। ਬਹੁਤ ਸਾਰੇ ਵਿਸ਼ਵ ਦੇ ਵਿੱਚ ਅੱਜ ਸਥਾਨਾਂ ਦੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਦੇ 40 ਮੁਕਤਿਆਂ ਦਾ ਸ਼ਹੀਦੀ ਦਿਨ ਹਰ ਜਗ੍ਹਾ ਤੇ ਮਨਾਇਆ ਜਾ ਰਿਹਾ। ਜਿੱਥੇ ਸੰਗਰਾਮ ਦਾ ਪਵਿੱਤਰ ਤਿਹਾੜਾ ਹੈ ਉੱਥੇ ਜੋ ਅਸੀਂ ਹਰ ਰੋਜ਼ ਸਿੱਖ ਧਰਮ ਦੇ ਅੰਦਰ ਅਰਦਾਸ ਕਰਦੇ ਹਾਂ 40 ਮੁਕਤਿਆਂ ਦਾ ਨਾਮ ਵਿਸ਼ੇਸ਼ ਤੌਰ ਤੇ ਸਾਰੇ ਪ੍ਰਸਾਦ ਦੇ ਵਿੱਚ ਲਿਆ ਜਾਂਦਾ ਹੈ। ਉਹਨਾਂ 40 ਮੁਕਤਿਆਂ ਦਾ ਸ਼ਹੀਦੀ ਦਾ ਦਿਨ ਉਹ ਵੀ ਅੱਜ ਸੰਗਤਾਂ ਵੱਲੋਂ ਸਭ ਜਗ੍ਹਾ ਤੇ ਸਭ ਸਥਾਨਾਂ ਤੇ 40 ਮੁਕਤਿਆਂ ਦੀ ਸ਼ਹਾਦਤ ਦੇ ਦਿਨ ਨੂੰ ਮਨਾਇਆ ਜਾ ਰਿਹਾ ਹੈ। ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਆਨੰਦਪੁਰ ਸਾਹਿਬ ਦਾ ਕਿਲ੍ਹਾ ਛੱਡਣ ਤੋਂ ਉਪਰੰਤ ਬਹੁਤ ਸਾਰੇ ਸਥਾਨਾਂ ਦੇ ਉੱਪਰ ਹੁੰਦੇ ਹੋਏ ਬਹੁਤ ਸਾਰੀਆਂ ਜੰਗਾਂ ਨੂੰ ਲੜਦੇ ਹੋਏ ਜਿੱਥੇ ਪਿਛਲਾ ਮਹੀਨਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਮਹਾਰਾਜ ਦਾ ਬਹੁਤ ਹੀ ਦੁੱਖਾ ਭਰਿਆ ਬਤੀਤ ਹੋਇਆ ਇਸ ਮਹੀਨੇ ਦੇ ਅੰਤ ਦੇ ਵਿੱਚ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਮੁਕਤਸਰ ਸਾਹਿਬ ਦੀ ਧਰਤੀ ਤੇ ਪਹੁੰਚੇ ਜਿਹੜੇ 40 ਫੁੱਟ ਮਹਾਂ ਸਿੰਘ ਦੀ ਅਗਵਾਈ ਹੈ ਮਹਾਂ ਸਿੰਘ ਜਥੇਦਾਰ ਦੀ ਅਗਵਾਈ ਹੈ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨੂੰ ਆਪਣੇ ਹੱਥ ਦੇ ਨਾਲ ਇੱਕ ਕਾਗਜ਼ ਦੇ ਉੱਤੇ ਲਿਖ ਕੇ ਦੇ ਦਿੱਤਾ ਸੀ ਕਿ ਤੂੰ ਸਾਡਾ ਗੁਰੂ ਨਹੀਂ ਤੇ ਅਸੀਂ ਤੇਰੇ ਸਿੱਖ ਨਹੀਂ। ਜੋ 40 ਸਿੰਘ ਮਾਝੇ ਦੇ ਰਹਿਣ ਵਾਲੇ ਤੇ ਸਾਹਿਬਾਨ ਗੁਜ਼ਾਰਾ ਦੇ ਕੇ ਮਾਝੇ ਦੀ ਧਰਤੀ ਨੂੰ ਚਲੇ ਗਏ ਤੇ ਉੱਥੇ ਜਦੋਂ ਘਰਾਂ ਵਿੱਚ ਪਹੁੰਚੇ ਮਾਈ ਭਾਰ ਕੌਰ ਜਿਹੜੀ ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਦੀ ਬਹੁਤ ਪਿਆਰ ਬਲਾਮ ਦੇ ਵਿੱਚ ਰਹਿੰਦੀ ਸੀ ਉਹਨਾਂ ਨੇ ਉਸ ਵੇਲੇ ਉਹਨਾਂ ਸਿੱਖਾਂ ਨੂੰ ਤਾਲਿਆਂ ਦੇ ਨਾਲ ਖੇੜਿਆਂ ਦੇ ਨਾਲ ਬਹੁਤ ਸਾਧ ਸੰਗਤੀ ਉਹਨਾਂ ਨੂੰ ਤਾਲੇ ਮੇੜੇ ਮਾਰੇ ਉਹ ਤਾਲੇ ਮੇੜੇ ਸੁਣਦੇ ਨਾਲ ਸਹਾਰਦੇ ਹੋਏ ਉਹ ਸਿੱਖ ਮੁੜ ਕੇ ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਮੁਕਤਸਰ ਦੀ ਧਰਤੀ ਤੇ ਪਹੁੰਚਣ ਦੇ ਵੇਲੇ ਉਹ ਸਿੱਖ ਮੁਕਤਸਰ ਸਾਹਿਬ ਦੀ ਧਰਤੀ ਤੇ ਸਾਹਿਬਾਂ ਦੀ ਆਰਤੀ ਜੰਗ ਜਿਹੜੀ ਸੀ ਮੁਕਤਸਰ ਸਾਹਿਬ ਦੀ ਸੀ ਉੱਥੇ ਫਿਰ ਉਹ ਜੰਗ ਲੜੀ ਹੈ 40 ਮੁਕਤਿਆਂ ਨੇ। ਭਾਵੇਂ ਸਿੰਘ ਦੇਖਣ ਵਿੱਚ ਥੋੜੇ ਸਨ ਪਰ ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਦੇ ਸਿੱਖਾਂ ਨੇ ਥੋੜਿਆਂ ਦੀ ਗਿਣਤੀ ਦੀ ਪਰਵਾਹ ਨਾ ਵੀ ਕਰਦੇ ਹੋਏ ਆਪਣੇ ਕਿਸ਼ਾਏ ਜਾਂ ਹੋਰ ਆਪਣੇ ਜਿਹੜੇ ਸਨ ਉਹ ਝਾੜੀਆਂ ਦੇ ਉੱਤੇ ਪਾ ਦਿੱਤੇ। ਮੁਗਲ ਫੌਜਾਂ ਨੂੰ ਦੇਖਣ ਵਾਸਤੇ ਪ੍ਰਤੀਤ ਹੁੰਦਾ ਸੀ ਕਿ ਜਿਸ ਤਰ੍ਹਾਂ ਫੌਜਾਂ ਬਹੁਤ ਹਨ ਉੱਥੇ ਗੁਰਦੁਆਰਾ ਤਖਤ ਸਾਹਿਬ ਹੁਣ ਵੀ ਸੁਸ਼ੋਭਿਤ ਹੈ। ਉਹਦੇ ਤੋਂ ਬਾਅਦ ਜਦੋਂ ਸਾਧ ਸੰਗਤ 40 ਮੁਕਤੇ ਸਾਰੀ ਫੌਜ ਮੁਗਲ ਫੌਜਾਂ ਦੀ ਆਵਾਜ਼ ਲੱਗ ਗਈ ਤੇ ਸਾਹਿਬ ਗੁਰਦੁਆਰੇ ਦੇ ਘਰ ਦੇ ਉੱਤੇ ਬੈਠੇ ਇਹ ਸਾਰਾ ਕੁਝ ਦੇਖ ਰਹੇ ਸਨ। ਜਦੋਂ ਜੋ ਸ਼ਾਂਤ ਹੋਇਆ ਸਾਹਿਬ ਆਪਣੇ ਉਸ ਧਾਰ ਤੋਂ ਥੱਲੇ ਉਤਰੇ ਨੇ ਆਪਣੇ ਉਮਰ ਦੀ ਨਕਾਬ ਤੇ ਪੈਰ ਰੱਖ ਕੇ ਉਸਦੇ ਨੇ ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਪੁਰਾਣੇ ਜੰਗ ਵਾਲੇ ਜਾਣ ਕਰੀ ਉਹ ਰਕਾਬ ਟੁੱਟ ਗਈ ਉਹ ਰਕਾਬ ਵੱਜ ਕੇ ਉਹਦੇ ਮੁਕਤਸਰ ਸਾਹਿਬ ਉਸ ਸਥਾਨ ਤੇ ਪਈ ਪਈ ਫਿਰ ਸਾਹਿਬਾਂ ਨੇ ਹੋਰ ਘੋੜਾ ਪਕਾ ਲਈ ਜਿਸ ਘੋੜੇ ਦੇ ਨਾਲ ਜਿਸ درخت کے نام مرتبے ہیں، وہ درخت بھی ہمیں اچھے مشروبت ہے کہ صاحبہ نے کلے کلے سے جنہیں جنہیں قدموں اگے بڑھ کے لڑیا انہیں صاحب اپنے سکھان کو خطاب لے جانے پاگے سکھان نے بلاوا لگیا ہوا وہ تو پوستا ہو گئے پر بابا ماپے کہتے جنے بھی پوتان نے تو کہہ دیا کہ سارا باپ نہیں ہے پر باپ نے بدانے جنگ بچے بلاوا پاگے نہیں پایا سی پھر بھی کدے کدے سر میں میرا پانچ ہزاری ہے یہ میرا دس ہزاری ہے اس طرح کتاب بھی ہزاری پندرہ ہزاری کلے کلے سکھ کو کتاب دے ہوئے جسے مہا سنگھ کے کول پہنچے ہیں مہا سنگھ کا فرلا فرلا ساتھ کر رہا کہ صاحب گرو گوبند سنگھ صاحب جی مہاراج نے اس مہا سنگھ کا سر اپنے پگ سے رکھا اپنے مال کے نال پتے کے نال مہا سنگھ کا منہ پہنچا مہا سنگھ کو کبھی ہوش آ جاتی ہے کبھی بے ہوش ہو جاتی ہے جب مہا سنگھ نے اپنا سر گرو گوبند سنگھ صاحب جی مہاراج نے پٹان سے دیکھا کہ وہ دونوں ہاتھ جڑ رہے ہیں سر کہہ لگے مہا سنگھ ابھی تیرے سے بہت خوش ہیں جو منگنا ہے تھی منگ تیرے لوگوں کا راج ابھی منگ دے سکتے ہیں اور کوئی دنیا کی بادشاہی یا کوئی دنیا کے ہور سوک جہے دنیا کے ہور کوئی بندہ نہیں دے سکتا وہ میں تمہوں کوئی ایسی چیز دنیا میں نہیں جہی تمہوں میں دے نہیں سکتا اس ویلے مہا سنگھ نے وہ بےنتی کی سچے پاتشاہ میرے نال کے سنگھ سارے شہید ہو چکے ہیں اور درگاہ کے اندر میری بھی آتما کئی بار گئی ہے تو کئی بار مڑ کے آئی ہے اتنے سانو اندر پڑھن کا حکم نہیں ہے وہ کہتے تھی گرو کے جو بلاوا دے کے آئے میری بےنتی ہے کہ جڑا اب تمہوں بلاوا دے چکے ہیں وہ بلاوا پا دیا صاحب گرو گوبند سنگھ صاحب جی مہاراج چمکاؤ صاحب کی گڑی کو نکلدیا ہوا کوئی بھی صاحب نے فرق چکی نہیں کڑکی جہی سی وہ بھی خالص دے دیتی نیلا کوڑا بھی کول نہیں ہے کوئی بھی چیز کول نہیں چکی ہوئی صرف جوڑا بھی پیروں میں نہیں ایک چیز جہی سنبھال کے رکھی ہوئی ہے وہ اپنے کمر کسے کے بچ وہ جڑا سکھان کا بلاوا لگا ہوا سی وہ کمر کسے کے بچ لپیٹ کے رکھا ہوا انہوں نے پتا نہیں کسی ٹائم کے سے کون گے یہ اپنی مرغی بخشاؤ واسطے بےنتی کریں گے یہ بلاوا کٹ پایا جائے پامے وہ بلاوا سیاہی کے نام ڈگیا ہوا سی اور وہ بلاوا پھر گرو گوبند سنگھ صاحب جی نے سکھان نے اس بلاوے لبو کے نام چلتا ہوا اپنی شہیدیاں دے کے وہ بلاوا صاحب گرو گوبند سنگھ صاحب جی باہر مہا سنگھ کے سامنے رکھیا اپنے کمر پتے کے چون کٹیا جو پھر مہا سنگھ کے سامنے بلاوا پا سکی گنڈی کے اس استھان کا نام ہے جہے سکھ گرو نال ناتا توڑ رہے تھے وہ اج کا دن سکی گنڈی صاحب گرو گوبند سنگھ صاحب جی مہاراج نے مڑ کے انہوں سکھان کو بخشیا یہ سات سنگت جی جن بھی سکھان اس ویلے کتاب بخشے سن پانچ ہزار دس ہزار بیس ہزار وہ سارے سکھ مڑ کے راج انہوں نے بارہ فصلیں پڑھیا سکھان دیا بارہ فصلیں بارہ راج کر رہی وہ سارے راج گرو گوبند سنگھ صاحب جی مہاراج نے سنوتے جو بعد صاحبان نے چالی موقعہ کا پڑھ کے انہیں ملتا ہی کرے چالی موقعے نے انہوں کا سسکار صاحب گرو گوبند سنگھ صاحب جی مہاراج نے اپنے ہاتھی سات سنگت جی کیا آج وشو کے پھر جیتے جیتے بھی سکھ اتحاد کے نال سبندت گرو والے نے ہر ایک جگہ سے 40 مکتیاں کا نام لیا جاتا ہے، 40 مکتیاں کا پنج پیارے چار پھر جانے اور شہیدوں کا نام جتنے لیا جاتا ہے، اتنے 40 مکتے صاحبہ کے وشیش طور پہ سرکارے گئے، پاوے بدابا صاحب لے کے آ گئے سی، پر پتا نے پھر بھی یہ نہیں کیا کہ تھی میرے آکسی ویلے تھی مینو مصیبت ویلے بدابا دے کے آئے تھے، جس ویلے میرے سر میرے سے مشکل پائی ہوئی سی، تھی اس ویلے میرے جواب دیتا سی، اور اس گل کو سرکار نے من کے اندر نہ رکھنے ہوئے پھر انہوں نے سکھان کوششیں کی، وہ آئندہ جگتار سکھ اتحاس کے بچ بہت ہی مدد پورن ہے، ممتسر صاحب کی دھرتی پہ آ کے میرے صاحب گرو گوبند سنگھ صاحب جی کا جڑا جگہ جگہ تو پہلے ہو کے چودہ جگہ صاحب گرو گوبند سنگھ صاحب جی نے لڑیاں نے، یہ آخری جگ سی ممتسر صاحب کی، جس میں سکھ اتحاس کا بہت زیادہ ادلا بدلی کرنے جڑے ہوئے ہیں، یہ جنگ بڑی کہتا گرمیاں بھی ہوئی سی، باغی کا مہاتم ہی انہیں صاحبزادیاں کر کے انہیں پوکیاں کر کے ہے، اس 40 موقع شہادت پراپت ہو رہے سن، یہ تا پور کی مہانتا سکھ دھرم کے بچ گنی جاتی ہے، تو آئی سارے سنگرام کا پوتر تھارا بناؤ واسطے صاحب گرو گرنتھ صاحب جی مہاراج جن کے چرنوں میں حاضری بھری ہے، اسے بہت سارے پرمندر گر بیٹا سنت بابا جوارا سنگھ جی مہاراج جی پوتر استھان تھے، انہوں نے سب استھان سے تھی آ کے سب مستک ہوئے ہوں، سو تھوڑے سمے واسطے بچار کرنی ہے، بہت سارے راگی ڈھاڈی گرم پیارے کٹا واسطے کمیشن گرو صاحب جی شردا کے فل 40 مورتیاں شردا کے فل پیٹ کرنے واسطے آئی ہیں، یہ بہت سارے گرمکھا نے سانوں شہادت کے نام سبندت جو اتحاس ہے سانو سرپن کرونا ہے، راگی سنگھا نے گرو کا کیرتن کر کے کیونکہ بسنت کا رات بھی اج کو شروع ہو جاتا ہے، کیونکہ بسنت ریتو کا شروع رات اج کو ہو جاتی ہے، اس کر کے بسنت رات سانوں گرو چارے راگی سنگھا نے سرپن بھی کرایا ہے، آنے والے راگی سنگھ بھی سارے رات کرا کے پرویر نے بہت رات کرا کے جانے وہ بھی سانو اپنی رات کرا کے نام گرو کے نام جوڑن کا جتن کر دیں، یہ صاحب گرو ارجن دیو مہاراج نے اس مہینے کا بڑا مہاتم دسیا ہے، ماگھ کا مہینہ عام طور پہ بہت لوگ اس کو دھرمی مہینہ بھی چڑھتے ہیں، بہت سارے لوگ پانے سال بھر اسنان اگے پیچھے کرتے ہوں، اور اس مہینے کا جڑا اسنان ہے وہ مہاتم بہت چڑھتے ہیں، اس مہینے میں بہت سارے لوگ یہ مہینہ اوکھے ہو کے بھی گرو کا نام جپتے ہیں تو تڑکے اٹھ کے اسنان کرتے ہیں، اس کر کے ماگھ کے مہینے کا مہاتم بہت جگہ پہ آج بڑے استھانوں کے باغی کا اسنان بھی کیتا جا رہا ہے، تو سدگرو گرو ارجن دیو مہاراج نے اس مہینے کے مہاتم بہت زیادہ دیکھا، ماگھ بجن سنگ سادھ اڑی کا اسنان پانے اسنان کا بڑے استھان سے کیتا گیا کتنا کر دیا ہے، صاحب گرو ارجن دیو مہاراج کہتے ہیں بھائی ماگھ کے مہینے کا اسنان تھا سادھواں کی گوڑی مہاپرشاں کی سب پرشاں کی نام جپن والے پورکھا کے چرنوں کی گوڑی کا مطلب ہے، انہوں پرشاں نے کہے انسار جیون سنسار میں ڈالنا پڑے تا وہ پورکھا اس مہینے کا مہاتم زیادہ کرتا، ماگھ بجن سنگ سادھواں گوڑی کا اسنان کیونکہ جن استھان بڑے سارے سادھواں نے جیسے چرن پڑے ہیں اتنے استھان بڑے ہیں، جتنے جتنے سادھو نے پیر رکھیا تیرتھ بن گیا، تیرتھ نے کوئی سادھو پیدا نہیں کیتا، سادھو نے تیرتھ بنائے، جتنے مندر دیوی تاپے جتنے لوگ دور سادھو کی تائیں گنگا جمنا گوداوری سرستی کرے رکن دور سادھو کی تائیں دل وچ پاپ پیر پرے ہمرے وچ ہمری پیر دور سادھو کی سوائی، جتنی سرشت عمری میرے سوامی جتنی لوچے دور سادھو کی تائیں، جنہیں گنگا جمنا گوداوری سرستی پوتر ندیاں گڑیا نے وہ بھی سادھو کی ٹوڑی نوچنیا نے، کیونکہ انہوں نے سنساری لوگ اپنے پاپا کی پیڑ چوکے آتے ہیں، ਪਰ ਫਿਰ ਸਾਧ ਸੰਗਤੀ ਉਹ ਜਦੋਂ ਸਾਧੂ ਦੇ ਚਰਨ ਉਹਨਾਂ ਗਰਮੀਆਂ ਵਿੱਚ ਕਹਿੰਦੇ ਨੇ ਉਹ ਫਿਰ ਨਵੀਆਂ ਪਵਿੱਤਰ ਹੋ ਜਾਂਦੀਆਂ ਨੇ। ਜਿਤਨੇ ਅਸਥਾਨ ਨੇ ਤੀਰਥ ਅਸਥਾਨ ਨੇ ਉਹ ਸਾਰੇ ਸਾਧੂ ਦੀ ਸੁਖੀ ਨੂੰ ਪਹੁੰਚਦੇ ਨੇ। ਤਦ ਬਾਬਾ ਜਵਾਲਾ ਸਿੰਘ ਜੀ ਮਹਾਰਾਜ ਸਭ ਅਸਥਾਨਾਂ ਤੇ ਜਾ ਕੇ ਤਰਨ ਤਾਰਨ ਸਾਹਿਬ ਆਸ਼ਰਮ ਵੀ ਮੰਗਿਆ ਜਾਇਆ ਕਰਦੇ ਨੇ, ਹੋਰ ਅਸਥਾਨਾਂ ਤੇ ਜਾ ਕੇ ਜਿਹੜੇ ਤੀਰਥ ਨੇ ਉਹ ਪਰਮੇਸ਼ਰ ਅੱਗੇ ਬੇਨਤੀਆਂ ਕਰਦੇ ਨੇ ਉਹ ਸਾਧੂ ਦੀ ਖੋਜ ਲੈਣ ਵਾਸਤੇ। ਉਹ ਪਵਿੱਤਰ ਧੂੜੀ ਦਾ ਪੀਰ ਪਵਿੱਤਰ ਹੋ ਜਾਂਦੇ ਨੇ। ਇਸ ਕਰਕੇ ਸਾਧ ਸੰਗਤ ਜੀ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਨੇ ਮਾਘ ਮਜਨ ਮਾਘ ਦੇ ਮਹੀਨੇ ਦਾ ਇਸ਼ਨਾਨ, ਮਾਘ ਮਜਨ ਸੰਗ ਸਾਧੂਆਂ ਧੂੜੀ ਕਾ ਇਸ਼ਨਾਨ, ਉਹਨਾਂ ਸਤਿਪੁਰਸ਼ਾਂ ਦੀ ਧੂੜੀ ਦਾ ਮਤਲਬ ਹੁੰਦਾ ਕਿ ਮਹਾਂਪੁਰਸ਼ਾਂ ਦੇ ਕਥਨ ਅਨੁਸਾਰ ਚੱਲਣਾ, ਮਹਾਂਪੁਰਸ਼ਾਂ ਦੇ ਵਚਨ ਅਨੁਸਾਰ ਜੀਵਨ ਨੂੰ ਗੁਜ਼ਾਰਨਾ, ਹਰ ਕਾ ਨਾਮ ਧਿਆਏ ਸੁਣ ਸਭਨਾ ਮੌਕਾ ਦਾਨ, ਜਿਨ੍ਹਾਂ ਨੂੰ ਸਾਧੂਆਂ ਦੀ ਧੂੜੀ ਮਿਲ ਜਾਂਦੀ ਹੈ ਉਹ ਪੁਰਸ਼ਾਂ ਨੂੰ ਇੱਕ ਬਖਸ਼ਿਸ਼ ਮਿਲਦੀ ਹੈ, ਉਹਨਾਂ ਦੀ ਇੱਕ ਨਿਸ਼ਾਨੀ ਹੁੰਦੀ ਹੈ, ਉਹ ਹਰੀ ਪਰਮੇਸ਼ਰ ਦੇ ਨਾਮ ਨੂੰ ਲਿਆਉਂਦੇ ਵੀ ਹੈ ਤੇ ਸੁਣਦੇ ਵੀ। ਆਮ ਤੌਰ ਤੇ ਸੁਣਨ ਦੀ ਸਮਰੱਥਾ ਬਹੁਤ ਘੱਟ ਹੈ ਤੇ ਧਿਆਉਣ ਦਾ ਵੀ ਬੜੀ ਔਖੀ ਗੱਲ ਹੈ, ਧਿਆਉਣਾ ਧਿਆਨ ਵਿੱਚ ਗੁਰਦਾ ਲਾ ਕਰ ਕਈ ਵਾਰੀ ਆਪਾਂ ਗੁਰਗਾ ਪੜਕੇ ਬਹਿ ਜਾਂਦੇ ਧਿਆਨ ਇੱਧਰ ਉੱਧਰ ਚੱਲਿਆ ਜਾਂਦਾ, ਕਈ ਮਨੁੱਖ ਭਾਸ਼ਣ ਕਰਦੇ ਨੇ ਧਿਆਨ ਇੱਧਰ ਉੱਧਰ ਤੁਰਿਆ ਫਿਰਦਾ, ਧਿਆਉਣਾ ਹੁੰਦਾ ਕਿ ਧਿਆਨ ਦੇ ਵਿੱਚ ਕੋਈ ਗੱਲ ਆ ਜਾਵੇ ਤੇ ਸੁਣਨਾ ਹੁੰਦਾ ਇੱਕ ਸੁਰਤ ਨੂੰ ਟਕਾ ਦੀ ਪਰਮੇਸ਼ਰ ਦੇ ਨਾਮ ਨੂੰ ਸੁਣਨਾ, ਕੇਵਲ ਨਾਮ ਦੇ ਸੁਰਤ ਸੁਣੇ ਗਏ ਸਭਨਾ ਨੂੰ ਕਰਦਾ। ਜੇ ਕੋਈ ਦਾਨ ਪਾਈ ਜਿਹਨੂੰ ਕੋਈ ਵਾਧੂ ਚੀਜ਼ ਹੁੰਦੀ ਹੈ ਦਾਨ ਨਹੀਂ ਕਰ ਸਕਦਾ, ਦੂਸਰਾ ਕੋਈ ਦਾਨ ਨਹੀਂ ਕਰ ਸਕਦਾ। ਜਿਹੜੇ ਪੁਰਸ਼ ਸਾਧਨਾਂ ਦੇ ਸੁਖੀ ਹੁੰਦੇ ਉਹਨਾਂ ਵਿੱਚ ਬਖਸ਼ਿਸ਼ ਕੁਦਰਤੀ ਆ ਜਾਂਦੀ ਹੈ, ਉਹ ਨਾਮ ਨੂੰ ਧਿਆਉਣਾ ਸ਼ੁਰੂ ਕਰ ਦਿੰਦੇ ਤੇ ਸੁਣਨਾ ਸ਼ੁਰੂ ਕਰ ਦਿੰਦੇ। ਸੁਣਨ ਦੀ ਸਮਰੱਥਾ ਜਿਹੜਾ ਸੁਣਨ ਦਾ ਬਹੁਤ ਜ਼ਿਆਦਾ ਵੱਡਾ ਗੁਣ ਹੈ, ਪਰ ਸੁਣਨਾ ਬੜੀ ਔਖੀ ਗੱਲ ਹੈ, ਸੁਣਾਉਣ ਵਾਲੇ ਤਾਂ ਬਹੁਤੇ ਹੁੰਦੇ ਨੇ, ਸੁਣਨ ਵਾਲੇ ਬੁੜੇ ਹੁੰਦੇ। ਸਭਨਾ ਲੋਕਾਂ ਨਾਮ ਜਨਮ ਕਰਮ ਫਲ ਉਤਰੇ ਮਨ ਤੇ ਜਾਏ ਭਗਵਾਨ, ਜਨਮਾਂ ਜਨਮਾਂਤਰਾਂ ਦੀ ਕਰਮਾਂ ਦੀ ਮੈਲ ਜਿਹੜੇ ਮਨੁੱਖ ਦੇ ਹਿਰਦੇ ਦੇ ਉੱਤੇ ਚੜੀ ਹੋਈ ਹੈ ਉਹ ਤਾਂ ਉਤਰਦੀ ਉਤਰਦੀ ਹੈ, ਮਨ ਤੇ ਜਾਏ ਭਗਵਾਨ ਜਿਹੜਾ ਹੰਕਾਰ ਹੈ ਉਸਦੇ ਹਿਰਦੇ ਦੇ ਅੰਦਰ, ਹੰਕਾਰ ਕਰਕੇ ਪੁਰਸ਼ ਪਰਮੇਸ਼ਵਰ ਤੋਂ ਟੁੱਟਿਆ ਹੋਇਆ। ਜਿਹੜੇ ਪੁਰਸ਼ ਹਉਮੈ ਦਾ ਤਿਆਗ ਕਰ ਦਿੰਦੇ ਆ ਉਹ ਪੁਰਸ਼ ਪਰਮੇਸ਼ਵਰ ਦੀ ਸਾਰ ਜਾਣ ਜਾਂਦੇ ਆ। ਜੇ ਪ੍ਰਾਣੀ ਹਉਮੈ ਕਰੀ ਕਰਤਾ ਰਾਮ ਪਛਾਣ ਉਹ ਨਾਨਕ ਤੋਂ ਮੁਕਤ ਨਰ, ਇਹ ਮਨ ਸਾਚੀ ਮਾਨ। ਜਿਹੜੇ ਪੁਰਸ਼ਾਂ ਨੂੰ ਸਾਧੂ ਦੀ ਸੰਗਤ ਮਿਲਦੀ ਹੈ ਉਹ ਸੁਰਸਾਂ ਦਾ ਆਪਣੇ ਆਪ ਹੀ ਨਿਵਿਰਤ ਹੋ ਜਾਂਦਾ, ਜਨਮਾਂ ਕਰਮਾਂ ਦੀ ਜਿਹੜੀ ਜਨਮਾਂ ਜਨਮਾਂਤਰਾਂ ਦੀ ਮੈਲ ਚੜੀ ਹੋਈ ਹੈ ਉਹ ਆਪਣੇ ਆਪ ਜਨਮਾਂ ਜਨਮਾਂਤਰਾਂ ਦੀ ਪਾਪਾਂ ਦੀ ਮੈਲ ਉੱਤਰ ਜਾਂਦੀ ਹੈ। ਜਨਮ ਕਰਮ ਮੰਤਰੇ ਮੰਨਦੇ ਜਾਏ ਕੁਮਾਨ, ਸਗਲ ਕੋਲ ਜੀ ਦਇਆ ਕੁਰਬਾਨ, ਹਰੇਕ ਧਰਮ ਦੇ ਵਿੱਚ ਦਇਆ ਨੂੰ ਸਨਮੁਖ ਰੱਖਿਆ, ਜਿੱਥੇ ਦਇਆ ਆ ਜਾਂਦੀ ਹੈ ਉੱਥੇ ਪਰਮੇਸ਼ਰ ਆਪਣੇ ਆਪ ਖੜ ਜਾਂਦਾ। ਕਬੀਰ ਸਾਹਿਬ ਦਾ ਇੱਕ ਵਚਨ ਹੈ, ਕਬੀਰ ਜਹਾਂ ਗਿਆਨ ਹੈ ਧਰਮ ਹੈ, ਜਹਾਂ ਪੁਰਸ਼ ਹੈ ਪਾਪ, ਜਹਾਂ ਲੋਭ ਹੈ ਕਾਲ ਹੈ, ਜਹਾਂ ਖਿਮਾ ਤੇ ਆਪ, ਜਿੱਥੇ ਖਿਮਾ ਦੇ ਵਿੱਚ ਜੀਵ ਆ ਜਾਂਦਾ ਉੱਥੇ ਪਰਮੇਸ਼ਰ ਆਪਣੇ ਆਪ ਹੀ ਖੜਾ ਹੋ ਜਾਂਦਾ। ਕੋਈ ਵੀ ਮੁੜ ਜਿਹੜਾ ਧਰਮ ਹੈ ਉਹ ਦਇਆ ਦੇ ਆਸਰੇ ਦਇਆ ਦੇ ਬਿਨਾਂ ਖੜਾ ਨਹੀਂ ਹੁੰਦਾ। ਸਿੱਧਾ ਨੇ ਗੁਰੂ ਨਾਨਕ ਸਾਹਿਬ ਜੀ ਨਾਲ ਵਾਰਤਾਲਾਪ ਕਰਦਿਆਂ ਵਚਨ ਕੀਤਾ ਸੀ, ਸਿੱਧਾ ਨੇ ਕਿਹਾ ਮਹਾਰਾਜ ਜੀ ਧਰਤੀ ਆ ਇਹ ਬੋਲ ਨੇ ਸਿੰਘਾਂ ਤੇ ਚੱਕੀ ਹੋਈ ਆ, ਤੇ ਸਾਹਿਬ ਗੁਰੂ ਨਾਨਕ ਦੇ ਮਾਰਾ ਕਹਿਣ ਲੱਗੇ ਭਾਈ ਬੋਲ ਨੇ ਤਾਂ ਚੱਕੀ ਹੋਈ ਆ ਪਰ ਬੋਲ ਕਾਹਦੇ ਉੱਤੇ ਖੜਾ? ਕਹਿੰਦੇ ਜੀ ਬੋਲ ਥੱਲੇ ਇੱਕ ਧਰਤੀ ਹੋਰ ਆ ਉਹਦੇ ਉੱਤੇ ਖੜਾ। ਸਾਹਿਬ ਸਤਿਗੁਰੂ ਜੀ ਕਹਿਣ ਲੱਗੇ ਫਿਰ ਉਹ ਬਹੁਤ ਕਿਸ ਧਰਤੀ ਤੇ ਖੜਾ? ਕਹਿੰਦੇ ਜੀ ਉਹ ਵੀ ਇੱਕ ਧਰਤੀ ਤੇ ਖੜਾ। ਕਹਿੰਦੇ ਭਾਈ ਗੁਰਮੁਖ ਉਹ ਵੀ ਤਾਂ ਕਿਸੇ ਧਰਤੀ ਤੇ ਖੜਾ ਹੁੰਦਾ? ਨਹੀਂ, ਸਤਿਗੁਰੂ ਜੀ ਕਹਿੰਦੇ ਧੌਲ ਧਰਮ ਦਇਆ ਕਾ ਪੂਤ, ਇਹ ਜਿਹੜਾ ਧੌਲ ਧਰਮਾਂ ਧਰਮ ਦੇ ਆਸਰੇ ਧਰਤੀ ਖੜੀ ਹੈ, ਧਰਮ ਜਿਹੜਾ ਉਹ ਦਇਆ ਦਾ ਪੁੱਤ ਹੈ, ਜਿਹੜਾ ਇਸੇ ਭਾਰਤ ਦੇ ਕਮਣ ਚੋਰ। ਸਤਿਗੁਰੂ ਜੀ ਕਹਿੰਦੇ ਧਰਤੀ ਹੋਰ ਪਰੇ ਹੋਰ ਹੋਰ ਜਿਸਦੇ ਭਾਰ ਥਲੇ ਕਵਣ ਜੋ, ਕਹਿੰਦੇ ਧਰਤੀ ਤਾਂ ਪਰੇ ਤੋਂ ਪਰੇ ਹੈ, ਉਹਦਾ ਭਾਰ ਕਿਹਨੇ ਚੱਕਿਆ ਹੋਣਾ? ਜਿਹੜਾ ਧਰਤੀ ਹੈ ਧਰਮ ਦੇ ਆਦਰੇ ਤੇ ਖੜਦੀ ਹੈ, ਧਰਮ ਜਦੋਂ ਖੜਦਾ ਦਇਆ ਦਾ ਪੁੱਤਰ ਹੈ, ਧੌਲ ਧਰਮ ਦਇਆ ਦਾ ਪੂਤ, ਜਿਹੜਾ ਧਰਮ ਹੈ ਉਹ ਦਇਆ ਦਾ ਪੁੱਤਰ। جدو مرشتے ہردے اندروں دیا اٹھ جاتی طاقت گھر اتنے کھڑا نہیں رہتا. بہت سارے لوگ سارے سکھ دھرم کے بہت ساریا سنستا ایسا نے جڑے یہ پرچار کرتے ہیں کہ تھی چٹکار کر سکتے ہیں. گرمکھ پیارے جب کسی مرد نے کسی پشو کا مال کھا دیا بٹ گئی وہ اندروں دیا ختم ہو جاتی ہے پھر دھرم کھڑا نہیں. اس کر کے کسی بھی گرو گرنتھ صاحب جی مہاراج جی نے یہ کسی لکھا نہیں ہوا کہ تھی ماس کھاؤ تو دھرم تاری مگر کھڑا نہیں. دھرم کا سب جی کہتے اٹھ کٹ تیرتھ سگل ساڈا تیرتھا کا سارا ہی اس منک نو مل جاتا ہے جس منک کے اندر دیا جی دیا پروان ایک جیت سے دیا کرتے مسلمانی مت کے اندر ایک مائی لگا بسرے شہر سے رہن والی وہ سات سنگ جی انہوں کے اتحاد کے بچ گل لکھی ہوئی ہے. اور جدو بہت سارے حاجی مکے نو چلے ہیں وہ مائی لہتا کہ مکے کے حاجی ملی راستے کے بچ انہوں نے سارے نے گوشت کھدا کہ مائی لہتا نے اپنا جو اپنا پرشادہ چکیا چکن تو بعد اتنے کٹورے سے چھوٹے چھوٹے انہیں کٹوریا روٹی پا دیتی. وہ بعد کٹوریا روٹی پاؤن تو بعد کٹوریا پانی پلاؤ واسطے وہ مائی لہتا ادھر ادھر خوب دبن لگے نہ تو حاجی اگے چلے گئے وہ مائی اتنے پی گئی. جدو اس نے ایک خوہ دیکھا خوہ کے پھر انہیں اپنی چمنی جہی سی وہ تھلے چٹی تو پانی بہت دور سی وہ چمنی لگی انہیں چمنی دیا لیرا پاڑ پاڑ کے ابھی پانی تک بچاؤ کی کوشش کی تھی پر وہ پانی تک پہنچ نہ سکی. پھر اس نے اپنے سر کے جڑے بال سے وہ سارے پٹ پٹ کے وہ ایک رسی بنائی وہ رسی بنا کے وہ چٹی بن کے خوہ دے تو پھر وہ جب کپڑا پانی نال بھج گیا تو چھوٹے چھوٹے کٹوریا نچوڑ نچوڑ کے پانی پا دیا. جدو مکے کے حاجی اتنے پہنچے انہوں نے جب دیکھا کہ مکہ شریف کے درشن اتنے نہ دے جڑے اتنے سیوادار سن انہوں نے پوچھا کہ مکے شریف کے درشن کر رہے ہیں وہ کہنے لگے مکہ شریف کا اتو سٹ کوہا کے مائی لہبا کے چرنا کچھ پہنچیا پہ آپ صاحب سنگ جی یہ اتحاس کے کچھ گل ہے کہ سٹ کو مکہ ہوں بھی اولی جگہ سے جبھی مائی لہبا سی اتنے مکہ پہلے والی جگہ سے نہیں سر کی سوکھ اتار کے جیویں آٹھ پران ساٹھ کوس مکہ ملے دیکھ گیا کہ سٹان کوہا کے مکہ آ کے مائی لہبا کے چرنا کچھ کھڑا دھرم جہاں دیا کے آسرے سے کھڑا جدو منک کے اندر دیا ختم ہو جاتی دھرم نال ہی ختم ہو جاتی. صاحب گرو گوبند سنگھ صاحب جی نے 14 جنگ لڑیاں نے کسی منک سے کسی بھی سات شکتی راجے سے گرو گوبند سنگھ صاحب چڑھ کے نہیں گئے جہاں کوئی چڑھ کے آیا وہ جواب دیا. اس کر کے دھرم کی گل ہے اٹھ تک تیرتھ سگل کو ساڈا تیرتھوں کا سارا ہی جی دیا پرمان ایک جیو سے تھی دیا کر دیں پہلی اپنا پہلا اپنی جیو آتما سے دیا کرے پھر دوجیا سے دیا کرنے سمرت پر ہوتا ہے جیڑی اپنی جڑا اپنی جیو آتما جمع کے ہاتھ فڑا دے گی جڑا اپنی جیو آتما نرکا بھی دکا دے دے گی وہ کسی جیو سے کی دیا اس نے کرنی ہے. پہلا اپنی جیو آتما کا خیال رکھے کہ جمع کے بس میں نہ پی جائے جب جم آئے کیس کے پٹ کے دن پشو نہ پسائیں گا دھرم رائے جب لیکھا مانگے تو کیا مکھ لے کے جائیں اٹھ اٹھ تیرتھ سگل کن جی دے میرا دیا پروان جس نو دے دیا کر سوئی پرس سجان جنہ تے دیا کرتا پرمیشر جنہ تے پھر بخش کرنا ہے انہوں اہی پرک سیانے مرک گنے گئے انہوں نے دیا کی نشانی پرمیشر کی دیا کی نشانی یہ ہے کہ جن سادھو کا ملاپ ہو جائے کسی مہاپرکھ کا ملاپ ہو جائے یہ پرمیشر کی دیالتا کی نشانی. سدگرو جی سکھنی صاحب ایک بچن کرتے ہیں ساتھ سنگھ نانک پرب سو پرسن سادھو جی سنگت کروں گے پرمیشر پرسن ہو گئے جس نو پے جن کو پے دیال تین سادھو سنگ پیا امرت ہر کا نام تین جنی جت جنہ سے پرمیشر دیال ہوا انہوں نے پرمیشر کے نام نو جپنا جہاں دیالتا نہیں ہے جنہ کا من نہیں ملیا ਜਿਨ੍ਹਾਂ ਦੇ ਅੰਦਰ ਭਾਈ ਹਲੇ ਕਿ ਮਨ ਸੁਣਨੇ ਨੂੰ ਪਰਮੇਸ਼ਰ ਦਾ ਨਾਮ ਸੁਣਨ ਵਾਸਤੇ ਮਨ ਦੇ ਅੰਦਰ ਕੋਈ ਇੱਛਾ ਨਹੀਂ ਬਣਦੀ, ਜਪਣ ਵਾਸਤੇ ਇੱਛਾ ਕੋਈ ਨਹੀਂ ਬਣਦੀ, ਉਹਨਾਂ ਦੇ ਪਰਮੇਸ਼ਰ ਦੀ ਦਿਆਲਤਾ ਨਹੀਂ। ਉਹੀ ਮੁਰਖ ਸਿਆਣੇ ਨੇ ਜਿਨ੍ਹਾਂ ਨੂੰ ਪਰਮੇਸ਼ਰ ਨੇ ਦਇਆ ਕਰਕੇ ਵਾਪਸ ਕੀਤੀ ਹੈ, ਜਿਨ੍ਹਾਂ ਮਿਲਿਆ ਪਰ ਮੇਰਾ ਆਪਣਾ ਨਾਮ ਕਿਸੇ ਨੇ ਪ੍ਰਵਾਨ ਸੱਚੇ ਮਾਰਗ ਚੜਦੇ ਆ ਉਸਤਤ ਕਰੇ ਜਹਾਨ। ਸੱਚੇ ਮਾਰਗ ਸਤਿਗੁਰੂ ਜੀ ਕਹਿੰਦੇ ਜਿਹੜੇ ਵੀ ਸੰਸਾਰ ਦੇ ਸੱਚੇ ਮਾਰਗ ਦੇ ਚੱਲੇ, ਚੂੜਨਾ ਚੜੇ ਹੋਏ ਬੜੇ ਪੁਰਖ ਨੇ, ਸੱਚੇ ਮਾਰਗ ਦੇ ਚੱਲੇ ਹੋਏ ਪੁਰਸ਼ ਭਾਵੇਂ ਉਹਨਾਂ ਦਾ ਸਰੀਰ ਵੀ ਖਤਮ ਹੋ ਗਿਆ ਪਰ ਉਹ ਸੱਚ ਤੇ ਪਹਿਰਾ ਦਿੰਦੇ ਚਲੇ ਗਏ। ਉਹਨਾਂ ਪੁਰਸ਼ਾਂ ਨੇ ਸੱਚੀ ਗੱਲ ਭਾਵੇਂ ਬਾਬਰ ਕਰਕੇ ਉਸ ਵੇਲੇ ਹਿੰਦੁਸਤਾਨ ਵਿੱਚ ਹਿੰਦੁਸਤਾਨ ਦੇ ਮੁਖੀ ਸਨ, ਰਾਜੇ ਸਨ, ਪਰ ਸਤਿਗੁਰੂ ਨਾਨਕ ਦੇ ਮਹਾਰਾਜ ਨੇ ਉਸ ਵੇਲੇ ਰਾਜਿਆਂ ਦੇ ਸਾਹਮਣੇ ਸੱਚੀ ਗੱਲ ਕਹੀ ਹੈ ਤੇ ਬਾਬਰ ਬਣ ਕੇ ਪੈਰਾਂ ਦੇ ਡਿੱਗ ਪਏ। ਇਸ ਕਰਕੇ ਜਿਹੜਾ ਪ੍ਰਭੂਣ ਵੀ ਸੱਚੇ ਮਾਰਗ ਤੇ ਚੱਲਦਾ ਉਹਦੀ ਉਸਤਤ ਸਾਰੇ ਸੰਸਾਰ ਵਿੱਚ ਹੁੰਦੀ ਹੈ। ਅਟਲ ਵੀਰ ਸਦਰ ਪੰਜੀਤ ਆਇਆ ਪ੍ਰਵਾਨ, ਜਿਸ ਨੂੰ ਦੇਵੇ ਦਇਆ ਕਰ ਸੋਈ ਪੁਰਖ ਸੁਜਾਣ, ਜਿਨ੍ਹਾਂ ਮਿਲਿਆ ਪਰ ਆਪਣਾ ਨਾਨਕ ਤਿੰਨ ਪ੍ਰਵਾਨ। ਸਤਿਗੁਰੂ ਨਾਨਕ ਦੇ ਮਹਾਰਾਜ ਕਹਿੰਦੇ ਜਿਨ੍ਹਾਂ ਨੂੰ ਪਰਮੇਸ਼ਰ ਦੀ ਪ੍ਰਾਪਤੀ ਹੋ ਗਈ ਹੈ, ਜਿਨ੍ਹਾਂ ਨੂੰ ਪਰਮੇਸ਼ਰ ਦੇ ਦਰਸ਼ਨ ਹੋ ਗਏ ਆ, ਜਿਨ੍ਹਾਂ ਨੂੰ ਪ੍ਰਭੂ ਦਾ ਮਿਲਾਪ ਹੋ ਚੁੱਕਿਆ, ਅਸੀਂ ਉਹਨਾਂ ਤੇ ਕੁਰਬਾਨ ਜਾਂਦੇ ਹਾਂ। ਮਾਤ ਸੱਚੇ ਤੇ ਕਾਢੀ ਹੈ ਜਿਨ ਗੁਰੂ ਪੂਰਾ ਪਰਮੇਸ਼ਰ ਮਾਨ, ਜਿਹਨੇ ਤੇ ਪੂਰਾ ਗੁਰੂ ਮਿਹਰਬਾਨ ਹੋ ਜਾਵੇ, ਜਿਨ੍ਹਾਂ ਤੇ ਪੂਰੇ ਗੁਰੂ ਦੀ ਦਿਆਲਤਾ ਹੋ ਜਾਵੇ। ਉਹ ਮਾਤ ਸੱਚੇ ਤੇ ਕਾਢੀ ਹੈ, ਉਹ ਪੁਰਸ਼ ਐਸੇ ਭਾਈ ਸੰਸਾਰ ਵਿੱਚ ਸੱਚੇ ਪੁਰਸ਼ ਹੁੰਦੇ ਨੇ ਜਿਨ੍ਹਾਂ ਤੇ ਗੁਰੂ ਦੀ ਮਿਹਰ ਕਿਰਪਾ ਹੁੰਦੀ ਹੈ, ਜਿਨ੍ਹਾਂ ਤੇ ਬਖਸ਼ਿਸ਼ ਹੁੰਦੀ ਹੈ, ਉਹ ਪਰਮੇਸ਼ਰ ਦੇ ਨਾਮ ਦੇ ਨਾਲ ਜੁੜਦੇ ਨੇ। ਸੋ ਭਾਈ ਗੁਰਮੁਖ ਪਿਆਰਿਓ, ਜਿਹੜੇ ਅੱਗੇ ਦਿਨ ਚੜੇ ਉੱਠਦੇ ਆ ਜਾਂ ਦਿਨ ਦੇ ਸੂਰਜ ਚੜ੍ਹੇ ਦੇ ਨੇੜੇ ਉੱਠਦੇ ਆ, ਉਹ ਕੋਸ਼ਿਸ਼ ਕਰਕੇ ਇਹ ਮਹੀਨਾ ਜ਼ਰੂਰ ਇਸ਼ਨਾਨ ਕਰਕੇ ਉੱਠ ਕੇ ਠੰਡੇ ਪਾਣੀ ਨਾਲ ਨਹਾ ਕੇ ਜਿੰਨੀ ਬਾਣੀ ਪੜ੍ਹੋਗੇ। ਇਸ ਮਹੀਨੇ ਦਾ ਮਹੱਤਵ ਬਹੁਤ ਹੈ, ਪਵਿੱਤਰ ਮਹੀਨਾ ਆਮ ਤੌਰ ਤੇ ਧਰਤੀ ਮਹੀਨਾ ਗਿਣਿਆ ਗਿਆ। ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਦੀ ਆਖਰੀ ਜੰਗ ਇਸ ਮਹੀਨੇ ਸਮਾਪਤ ਹੋ ਚੁੱਕੀ ਸੀ। ਉਹਦੇ ਤੋਂ ਬਾਅਦ ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਦੱਖਣ ਦੀ ਧਰਤੀ ਨੂੰ ਸਾਫ ਸੰਗਤੀ ਚਾਲੇ ਪਾ ਦਿੱਤੇ, ਥੋੜਾ ਸਮਾਂ ਇੱਥੇ ਰੁਕ ਕੇ। ਸੋ ਅੱਜ ਇਹ ਪਵਿੱਤਰ ਸਥਾਨ ਤੇ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਦਾਸ ਨੇ ਜਿੰਨੀ ਮਾਤ ਸੁਣੇ ਦੀ ਆਪ ਜੀ ਨੂੰ, ਸਤਿਗੁਰੂ ਜੀ ਨੇ ਜਿੰਨੀ ਮਤ ਬੁੱਧੀ ਬਖਸ਼ੀ ਹੈ ਉਹਦੇ ਅਨੁਸਾਰ ਆਪ ਜੀ ਦੇ ਨਾਲ ਵਿਚਾਰ ਸਾਂਝੇ ਕੀਤੇ ਨੇ। ਸੋ ਸਾਰੀ ਸੰਗਤ ਨੂੰ ਮੇਰੀ ਤਾਂ ਇਹੀ ਬੇਨਤੀ ਹੈ ਭਾਈ, ਜਿੰਨੀ ਵੀ ਬਾਣੀ ਵੱਧ ਤੋਂ ਵੱਧ ਤੁਸੀਂ ਪੜ੍ਹ ਸਕਦੇ ਹੋ ਉਹ ਜ਼ਰੂਰ ਪੜ੍ਹਿਓ। ਜਿਹੜੇ ਇਸ਼ਨਾਨ ਦਿਨ ਕਿਹੜੇ ਕਰਦੇ ਹੋ ਜ਼ਰੂਰ ਕਰਕੇ ਆਪਣਾ ਅਲਾਰਮ ਲਾ ਕੇ ਭਾਈ ਔਖੇ ਹੋ ਕੇ ਵੀ ਇਹ ਮਹੀਨਾ ਜ਼ਰੂਰ। ਜਿਹੜੇ ਨਾਮ ਜਪਣ ਵਾਲੇ ਪੁਰਖ ਨੇ ਉਹ ਇਸ ਮਹੀਨੇ ਦਾ ਬਹੁਤ ਗਾਹਾ ਲੈਂਦੇ ਨੇ। ਸੋ ਦਾਸ ਜੀ ਦੀ ਬੇਨਤੀ ਪ੍ਰਵਾਨ ਕਰਿਓ। ਹੁਣ ਦਾਸ ਤੋਂ ਬਾਅਦ ਬਹੁਤ ਸਾਰੇ ਰਾਗੀ ਤੁਹਾਡੀ ਕਥਾ ਵਾਚਕ ਆਏ ਨੇ, ਭਾਈ ਸਰਜੀਤ ਸਿੰਘ ਜੀ ਹੁਸ਼ਿਆਰਪੁਰ ਤੋਂ ਆਏ ਨੇ, ਉਹਨਾਂ ਨੂੰ ਸਮਾਂ ਤਾਂ ਉਹਨਾਂ ਦਾ ਪਹਿਲਾਂ ਸੀ ਪਰ ਕੁਛ ਸਮਾਂ ਇਸ ਤਰ੍ਹਾਂ ਦਾ ਹੋਣ ਕਰਕੇ ਉਹਨਾਂ ਨੂੰ ਸਮਾਂ ਬਾਅਦ ਵਿੱਚ ਦੇਣਾ ਪਿਆ। ਇਸ ਕਰਕੇ ਸੈਕਟਰੀ ਸਾਹਿਬ ਜਿੰਨਾ ਕਿ ਉਹਨਾਂ ਨੂੰ ਸਮਾਂ ਦੇਣਗੇ ਕਿਉਂਕਿ ਉਹਨਾਂ ਨੇ ਹੋਰ ਕਿਸੇ ਪਾਸੇ ਜਾਣਾ। ਉਸ ਤੋਂ ਬਾਅਦ ਜੋ ਤੁਸੀਂ ਪ੍ਰਚਾਰ ਵਾਲੇ ਭਾਈ ਗੁਰਦੀਪ ਸਿੰਘ ਜੀ ਉਹ ਵੀ ਆਏ ਨੇ, ਉਹ ਵੀ ਗੁਰੂ ਦਾ ਜਾਗਰ ਕਰਾਉਣਗੇ। ਹੁਣ ਭਾਈ ਸੁਰਜੀਤ ਸਿੰਘ ਜੀ ਜੋ ਰਾਗ ਮੀਡੀਆ ਦੇ ਜਾਣਦੇ, ਭਾਈ ਚੰਨਣ ਸਿੰਘ ਜੀ ਮਜ਼ਬੂਰ ਉਹਨਾਂ ਦੇ ਸਕੇ ਭਰਾ ਨੇ, ਰਾਗ ਮੀਡੀਆ ਦੇ ਜਾਣਦੇ, ਤੇ ਇਹਨਾਂ ਦਾ ਵੀ ਬਹੁਤ ਹਿੱਤ ਹੈ ਇਸ ਮੇਲੇ ਦੇ ਨਾਲ, ਬੜਾ ਹਿੱਤ ਰੱਖਦੇ ਨੇ। ਪਹਿਲਾਂ ਕੋਈ ਇਹ ਪਰਿਵਾਰ ਭਾਈ ਚੰਨਣ ਸਿੰਘ ਮਜ਼ਬੂਰ ਉਹ ਵੀ ਬੜਾ ਹਿੱਤ ਰੱਖਦੇ ਸੀ, ਤੇ ਭਾਈ ਸੁਰਜੀਤ ਸਿੰਘ ਜੀ ਇਹ ਵੀ ਹਰੇਕ ਸੰਗਰਾਮ ਨੂੰ ਭਾਵੇਂ 5 ਮਿੰਟ ਹਾਜ਼ਰੀ ਭਰ ਕੇ ਜਾਣ, ਇਹ ਜ਼ਰੂਰ ਹਾਜ਼ਰੀ ਭਰਨ ਆਉਂਦੇ ਆ, ਮਹਾਂਪੁਰਸ਼ਾਂ ਦੀ ਬਖਸ਼ਿਸ਼ ਲੈਣ ਵਾਸਤੇ ਆਉਂਦੇ ਆ। ਉਹਦਾ ਰਾਗੀ ਢਾਗੀ ਸਾਹਿਬ ਸਿੰਘ ਬੜੇ ਔਖੇ ਮਿਲਦੇ ਆ ਇਸ ਦੇ ਉੱਤੇ ਤਾਂ, ਤੇ ਬਾਕੀ ਹੋਰ ਸਾਨੂੰ ਉਧਰ ਕੀਰਤਨ ਕਰਨਾ ਹੋਵੇ ਤਾਂ ਬੜਾ ਮਹਿੰਗਾ ਕੀਰਤਨ ਹੁੰਦਾ। ਆਮ ਤੌਰ ਤੇ ਰਾਗੀ ਢਾਗੀ ਬੜੇ ਪੈਸੇ ਦੇ ਕੇ ਆਉਂਦੇ ਆ, ਪਰ ਇੱਥੇ ਪੈਸਿਆਂ ਦੀ ਇੱਛਾ ਰੱਖ ਨਹੀਂ ਆਉਂਦੀ, ਇਹ ਤਾਂ ਸਿਰਫ ਮਹਾਂਪੁਰਸ਼ਾਂ ਦੇ ਸਥਾਨ ਤੇ ਆਪਣੀ ਹਾਜ਼ਰੀ ਲਵਾਉਣੀ ਆਉਂਦੇ ਆ। ਸੋ 5-5, 10-10 ਮਿੰਟ ਜਿੰਨਾ ਚਿਰ ਵੀ ਕਿਸੇ ਰਾਗੀ ਢਾਗੀ ਨੂੰ ਸਮਾਂ ਮਿਲੇਗਾ ਉਹਨਾਂ ਵੀ ਪ੍ਰਵਾਨ ਕਰ ਲਿਓ। ਐਸੇ ਮਹਾਂਪੁਰਸ਼ਾਂ ਦੀ ਸਟੇਜ ਤੇ ਤਾਂ ਕਿਸੇ ਨੂੰ 5 ਮਿੰਟ ਵੀ ਮਿਲ ਜਾਣ ਉਹ ਵੀ ਧੰਦਾ ਦੇ ਯੋਗ ਹੈ। ਇਸ ਕਰਕੇ ਦਾਸ ਦੀ ਇੰਨੀ ਸੇਵਾ ਪ੍ਰਵਾਨ ਕਰੋ। ਸਾਰੀ ਸੰਗਤ ਫਤਿਹ ਬੁਲਾਓ ਦੀ ਆਵਾਜ਼।
مبارک ہو جائے گی آپ کا.